महाराज कहने एक आधा जात सात है, गृह ताज बन खंड जाई है, चुन खाई है कंदा, अजो विकार न छोड़ दई पापी मन मंदा। विकार तो मन ने छड़े नहीं, पर सिर्फ घर बार छड़ के विकार नहीं छड़े जा सकते। सब को पूरा आपे होवै, हरेक कोई अपने आप नूं निपुण नहीं समझदा, मैं बड़ा पूरा हां, घाट ना कि नहीं कहाया सब कहते हैं पाया, घट ना कोई आख है, कोई अपने आप नूं घट कहिंदा ही नहीं, मैं पूरा जती, मैं पूरा सती, मैं पूरा भगत, मैं पूरा सेवादार, हर पक्षों ही अपने आप नूं हरेक बंदा पूरा कहिंदा है जदों कि अधूरा हुंदा है। महाराज कहिंदे इह हुण पता किवें लगे, पात परवाणा पिछै पाईऐ तां नानक तोलिया जापै, तोलिया ही पता लगता है। जदों एक पासे इज्जत रूपी वट्टा पाया, एक पासे उहनूं पाया, जदों देखिया तोल करके बुद्धि रूपी तराजू दे नाल भी इह बंदा तां है ही कुछ नहीं, धार्मिक तौर ते तां इह बिल्कुल ही गिरिया होया है, यह तो पता ही उदों लग्या जदों सारियां कुरेतां करी फिरदा, इह देखण नूं तां सारे ही चंगे लगदे ने, हरेक ही चिट्टे कपड़े पा लूगा, हरेक बंदा ही देखण नूं गुरसिख लगदा। पर महाराज कहिंदे इह तां उदों पता लगना जदों धर्मराज ने तकड़ी च पा के तोल लिया तेरा सारा कुछ, यह तां बड़ा कुरेती आदमी है। इस करके वट्टे पा के ही पता लगता चीज का, इंसान का उहदी पत इज्जत ही पता लगता है कि किन्ना क इह सियाणा है ते किन्ना क धार्मिक बंदा। महला पहला वधी सुवजग नानका, महाराज कहिंदे जिहड़ी उहने वधी होई है, अकाल पुरख ने ठटी होई है, जिहड़ी गल उहने लिख दित्ती है सुवजग, उही गल बजग हुंदी बजेगी प्रगट होवेगी, जिहड़ी अकाल पुरख वाहिगुरु ने पहलां तों ही साडे मस्तक ते लिख दित्ती है, जो मर्यादा घड़ दित्ती है उही बजग होवेगी, भाव प्रगटेगी, उही साडे सामने आवेगी। वधी सुवजग नानका, सच्चा वेखै सोए, सच्चा अकाल पुरख अपनी ठटी हुई मर्यादा नूं आप ही देखदा है, वो देखदा बैठा कि सब नी छालां मारियां, छालां एक तो एक अगे लंघण दा यतन करदे ने, मैं सब तो वध धार्मिक बणा, मैं सब तो वड्डा कर्म करां, मैं इस तरह करां, मेरा दुनिया च ना होवे, मैं इन्ने साल रोटी नहीं खाधी, मैं 12 साल मौन रखिया है, हरेक बंदे ने छालां मारियां ने, करता करे सो होए, पर करता पुरख जी जो करते ने हुंदा उही है। आपां कहिंदियां कि छाला मारांगे, अपनियां छाला मारियां हुईयां कम नहीं करदियां। महाराज कहिंदे तुसी जिन्ना क जोर लाउंदे हो भाणे तो बाहर होके लाउंदे हो, हंकार विच लाउंदे हो, अगै जात ना जोर है अगै जियो नवे। महाराज कहिंदे अगै परलोक दे विच ना तो उत्थे थोड़ी जात चलनी है, अगे जात जात उत्थे चलनी नहीं, इत्थे तो जिनी मर्जी लिखी जाओ अपने नाम दे मगर जातां लिखो, बड़ियां बड़ियां जातां लिखो, पर लोक विच कोई नहीं पुछता। जिवें गुरु घर च जे लिस्ट बने अखंड पाठां दी, उत्थे लिखा है सरदार फलाना सिंह फलाना, उत्थे सरदार अखर नहीं, इत्थे किहड़ा सरदार, इत्थे सिर्फ भाई अखर लगता हरेक नूं। महाराज कहिंदे परलोक दे विच कोई जात नहीं लिखी जांदी, ना अगे किसे दा जोर ही चलदा, अगे जात ना जोर है, अगे जियो नवे, उत्थे सारे बंदे नवे ओपरे ने, ओ नहीं तुहानू जानदे है, ओ ते तुसीं जात जूत दा नां लओगे जे जोर उन्हां ने फड़ के ढा लैणा, उत्थे किहड़ी जात होए, ओ थोड़ी धरती ते चलदी होणी जात, इत्थे साडे नहीं चलदी जात, किधरों आया तूं, आ देखी अपनी लिस्ट कानूना की, आ देख तेरे गुनाह देखे ने, काले मूह वालिया इतने जातां दिखाउणा आके बहुत झाड़ झंब हुंदी है, अब्बल ते पहला आप बोलते ही नहीं क्योंकि उन्होंने कद ही बड़े लंबे होंदे ने, वो तो जे बैठ जाण आ हाल दे विच बैठे होया तां सिर छत नूं लगदा, ਉਹ ਤਾਂ ਫਿਰ ਜੇ ਖੜੇ ਹੋ ਜਾਣ ਫਿਰ ਕਿੰਨੇ ਕੁ ਲੰਬੇ ਹੋਣਗੇ ਉਹ। ਇਸ ਕਰਕੇ ਮਹਾਰਾਜ ਕਹਿੰਦੇ ਉਹ ਬਹੁਤੇ ਲੰਬੇ ਲੰਬੇ ਕੱਦਾਂ ਵਾਲੇ ਡਰਾਉਣੀਆਂ ਸ਼ਕਲਾਂ ਵਾਲਿਆਂ ਦੇ ਕੋਲ ਖੜ ਕੇ ਤਾਂ ਉਹੀ ਬੰਦੇ ਨੂੰ ਵੈਸੇ ਹੀ ਘਬਰਾਹਟ ਹੋਣ ਲੱਗ ਜਾਂਦੀ ਹੈ। ਅੱਗੇ ਜੀਓ ਨਵੇਂ ਉਹ ਤਾਂ ਸਾਰੇ ਨਵੇਂ ਓਪਰੇ ਜੇ ਬੰਦੇ ਨੇ, ਪਰ ਉੱਥੇ ਕਿਹਦੀ ਮਹਾਰਾਜ ਇੱਜ਼ਤ ਬਣਦੀ? ਜਾ ਕੇ ਸਤਿਗੁਰੂ ਨੇ ਜਿਨ ਕੀ ਲੇਖ ਹੈ ਪਤ ਪਵੈ, ਜਿਨ੍ਹਾਂ ਦੀ ਇੱਜ਼ਤ ਲੇਖੇ ਵਿੱਚ ਪੈ ਜਾਂਦੀ ਅਕਾਲ ਪੁਰਖ ਵੱਲੋਂ ਪ੍ਰਵਾਨ ਹੋਈ ਹੁੰਦੀ ਹੈ ਚੰਗੇ ਸਹੀ ਕੇ, ਉਹ ਕੋਈ ਚੰਗੇ ਪੁਰਸ਼ ਮੰਨੇ ਜਾਂਦੇ ਪਰਲੋਕ ਵਿੱਚ, ਜਿਨ੍ਹਾਂ ਦੀ ਲੇਖੇ ਵਿੱਚ ਇੱਜ਼ਤ ਉਹ ਪਾ ਦਿੰਦਾ ਆਪ, ਜਿਨ੍ਹਾਂ ਦੇ ਮਸਤਕ ਤੇ ਨਿਸ਼ਾਨ ਲਾਇਆ ਉਹ ਹੋਰ ਕੋਈ ਚੀਜ਼ ਨਹੀਂ ਪਛਾਣਦੇ। ਮੱਥੇ ਉੱਤੇ ਮਸਤਕ ਤੇ ਨਿਸ਼ਾਨ ਪ੍ਰਗਟ ਹੋ ਜਾਂਦਾ ਨਾਮ ਜਪਣ ਵਾਲਿਆਂ ਦੇ, ਬਖਸ਼ਿਸ਼ ਲਾ ਦਿੰਦੇ ਨੇ ਮਸਤਕ ਤੇ, ਬਸ ਅੱਗੇ ਪ੍ਰਲੋਕ ਵਿੱਚ ਕੋਈ ਨਾਂ ਨਹੀਂ ਹੁੰਦਾ, ਕੋਈ ਜਾਤ ਨਹੀਂ ਹੁੰਦੀ, ਕੁਛ ਨਹੀਂ ਹੁੰਦਾ, ਉੱਥੇ ਮੱਥਾ ਹੀ ਦੇਖਿਆ ਜਾਂਦਾ, ਇਹਦੇ ਮੱਥੇ ਤੇ ਨਿਸ਼ਾਨ ਹੈ, ਬਸ ਉਹਨੂੰ ਹੀ ਉਹਨਾਂ ਨੇ ਨਮਸਕਾਰ ਮੱਥਾ ਟੇਕ ਦੇਣਾ ਵੀ ਇਹ ਆ ਗਿਆ ਬਈ ਨਿਸ਼ਾਨ ਵਾਲਾ ਬੰਦਾ ਆ ਗਿਆ। ਉਹਦੇ ਅੱਗੇ ਹਰੇਕ ਨਹੀਂ ਝੁੱਕ ਝੁੱਕ ਕੇ ਖੜਨਾ, ਤੇ ਜਿਹਦਾ ਮੱਥਾ ਕਾਲਾ ਉਹਨੂੰ ਫਜਾਂਦੇ ਹੀ ਫੜ ਲੈਂਦੇ ਨੇ। ਮਹਾਰਾਜ ਨੇ ਪ੍ਰਲੋਕ ਦੀ ਗੱਲ ਦੱਸ ਦਿੱਤੀ ਆਪਾਂ ਨੂੰ ਕਿ ਉੱਥੇ ਜਾ ਕੇ ਨਹੀਂ ਕੋਈ ਚੀਜ਼ ਨਹੀਂ ਚੱਲਣੀ, ਉੱਥੇ ਇੱਕੋ ਹੀ ਗੱਲ ਚੱਲਣੀ ਹੈ ਸਤਨਾਮ ਸ੍ਰੀ ਵਾਹਿਗੁਰੂ, ਸਤਨਾਮ ਸ੍ਰੀ ਵਾਹਿਗੁਰੂ। ਹੁਣ ਇਹ ਤਾਂ ਪੱਕਾ ਕਰ ਰਹੇ ਰੋਜ਼ ਬਾਰ 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 ਵੀ ਪ੍ਰਲੋਕ ਵਿੱਚ ਇਸੇ ਨਹੀਂ ਕੰਮ ਆਉਣਾ, ਪਰ ਮਹਾਰਾਜ ਕਹਿੰਦੇ ਇਹ ਸਾਰੇ ਜਪ ਨਹੀਂ ਸਕਦੇ। ਮਹਾਰਾਜ ਇਹ ਕੌਣ ਜਪ ਸਕਦਾ? ਪੌੜੀ ਧੁਰ ਕਰਮ ਜਿੰਨਾ ਕਹੋ ਤੁਧ ਪਾਇਆ ਤਾਂ ਤਿੰਨੀ ਖਸਮ ਤੇ ਆਇਆ। ਕਹਿੰਦੇ ਮੈਂ ਹੀ ਜਿਹਦੇ ਮਸਤਕ ਤੇ ਉੱਤੋਂ ਹੀ ਲਿਖ ਕੇ ਭੇਜਿਆ ਪ੍ਰਲੋਕ ਤੋਂ, ਉਹੀ ਖਸਮ ਨੂੰ ਧਿਆਉਂਦਾ, ਦੂਜੇ ਨੂੰ ਆਪਾਂ ਖਿੱਚ ਖਿੱਚ ਜ਼ੋਰ ਲਾਓ ਨਹੀਂ ਧਿਆ ਸਕਦਾ, ਦੂਜੇ ਨੂੰ ਨਫ਼ਰਤ ਪੈਦਾ ਹੋ ਜਾਂਦੀ ਹੈ, ਨਾਮ ਨਾਲ ਨਫ਼ਰਤ ਕਰਦਾ ਹੈ, ਜਿਵੇਂ ਕਲਯੁੱਗ ਕਰਦਾ ਨਾ ਨਾਮ ਤੋਂ ਨਫ਼ਰਤ, ਕਲਯੁੱਗ ਨੂੰ ਨਾਮ ਤੋਂ ਬਹੁਤੀ ਨਫ਼ਰਤ ਹੈ। ਨਾਮ ਵਾਹਿਗੁਰੂ ਮੰਤਰ ਤੋਂ ਸਾਰੇ ਹੀ ਔਖੇ ਨੇ, ਕਿਉਂਕਿ ਵਾਹਿਗੁਰੂ ਮੰਤਰ ਹੈ ਹੀ ਸਭ ਤੋਂ ਸ਼੍ਰੋਮਣੀ। ਇਸ ਕਰਕੇ ਇਹ ਜਿਨ੍ਹਾਂ ਜੀਵਾਂ ਦੇ ਮਸਤਕ ਤੇ ਨਹੀਂ ਲਿਖਿਆ ਉਹ ਵਾਹਿਗੁਰੂ ਬੋਲ ਹੀ ਨਹੀਂ ਸਕਦੇ, ਕਿਉਂਕਿ ਉਹਨਾਂ ਦੀ ਫਲੋਪੀ ਵਿੱਚ ਹੀ ਨਹੀਂ ਇਹ ਚੀਜ਼ ਪਾਈ ਉਹਨੇ, ਤੇ ਉੱਥੇ ਕੱਢਣੀ ਕਿੱਥੋਂ ਆਪਾਂ ਨੇ? ਜਿਨ੍ਹਾਂ ਦੇ ਮਸਤਕ ਤੇ ਪਾ ਦਿੱਤੀ ਵੀ ਇਹ ਵਾਹਿਗੁਰੂ ਕਹੇਗਾ ਉਹੀ ਕਹੇਗਾ, ਦੂਜਾ ਮਹਾਰਾਜ ਕਹਿੰਦੇ ਕਹਿ ਨਹੀਂ ਸਕਦਾ। ਇਹਨਾਂ ਜਨਤਾ ਕਹਿ ਬਸ ਕਿਛ ਨਾਹੀਂ, ਇਹ ਜਿਹੜੇ ਜੀ ਜੰਤ ਬੈਠੇ ਨੇ ਇਹਨਾਂ ਦੇ ਬਸ ਕੁਛ ਨਹੀਂ, ਕੁਛ ਨਹੀਂ ਇਹਨਾਂ ਦੇ ਬਸ। ਤੁਧ ਵੇਖੀ ਜਗਤ ਉਪਾਇਆ, ਤੁਸੀਂ ਵੇਖੀ ਹੁੰਦਾ ਰੰਗਾਂ ਰੰਗਾਂ ਦੀ ਦੁਨੀਆਂ ਨੂੰ ਪੈਦਾ ਕੀਤਾ ਹੈ, ਰੰਗੀ ਰੰਗੀ ਪਾਤੇ ਕਰ ਕਰ ਜਿਨਸੀ ਮਾਇਆ ਜਿਹਨੂੰ ਪਾਈ, ਵੇਖੀ ਰੰਗ ਬਿਰੰਗੀ ਦੁਨੀਆਂ ਜਗਤ ਨੂੰ ਪਰਮਾਤਮਾ ਨੇ ਪੈਦਾ ਕੀਤਾ, ਪਰ ਇਹਨਾਂ ਜਨਤਾ ਦੇ ਬਸ ਨਾਮ ਜਪਣਾ ਨਹੀਂ ਹੈ, ਲਿਖਵਾ ਲਓ ਮਹਾਰਾਜ। ਜੇ ਆਪਾਂ ਕਹੀਏ ਮੇਰੇ ਕਰਮਾਂ ਚ ਤਾਂ ਨਾਮ ਹੈ ਹੀ ਨਹੀਂ, ਮਹਾਰਾਜ ਕਹਿੰਦੇ ਮੈਂ ਹੁਣ ਲਿਖ ਦਿੰਦਾ ਹੁਣ ਲਿਖਵਾ ਲਓ ਮਹਾਰਾਜ। ਉਹ ਕਿਵੇਂ ਕਹਿੰਦੇ? ਮਾਤਾ ਸੁਲੱਖਣੀ ਨੇ ਲਿਖਵਾਏ ਸੱਤ ਪੁੱਤ ਮੇਰੇ ਸਾਹਮਣੇ ਖੜ ਕੇ, ਤੇ ਮੈਂ ਕਿਤੇ ਗਿਆ ਨਹੀਂ ਹਾਂ, ਕੋਲ ਬੈਠ ਕੇ 2 ਘੰਟੇ ਗੁਰੂ ਗ੍ਰੰਥ ਸਾਹਿਬ ਦੇ ਕੋਲ ਬਹਿ ਕੇ ਰੋਜ਼ ਵਾਹਿਗੁਰੂ ਵਾਹਿਗੁਰੂ ਕਰੋ। ਮਹਾਰਾਜ ਕਹਿੰਦੇ ਫਿਰ ਉਹਨਾਂ ਦੇ ਮਸਤਕ ਉੱਤੇ ਵੀ ਮੈਂ ਲਿਖ ਦਿੰਦਾ, ਕੋਲ ਬਹਿ ਕੇ ਸੇਵਾ ਕਰਨੀ ਪਵੇਗੀ, ਚੌਰ ਕਰਨੀ ਪਵੇਗੀ, ਗੁਰੂ ਗ੍ਰੰਥ ਸਾਹਿਬ ਦੀ ਸੇਵਾ ਕਰਕੇ ਬੇਨਤੀਆਂ ਕਰ ਕਰਕੇ। ਨਾ ਵੀ ਨਾਮ ਲਿਖਿਆ ਹੋਵੇ ਕਰਮਾਂ ਚ ਤਾਂ ਵੀ ਲਿਖ ਦਿੰਦੇ ਨੇ ਮਹਾਰਾਜ, ਉਹੀ ਪੰਗਤੀ ਬਣ ਜਾਣੀ ਹੈ ਕਿ ਜੇ ਪਹਿਲਾਂ ਲਿਖਿਆ ਹੋਇਆ ਮਸਤਕ ਤੇ ਬੰਦਾ ਸਾਰੀ ਜ਼ਿੰਦਗੀ ਨਾਮ ਨਹੀਂ ਜਪ ਸਕੇਗਾ, ਤਾਂ ਇਹ ਤੇ ਗੱਲ ਕੱਟਤੀ ਨਾ, ਹੁਣ ਸਾਰੀ ਲਿਖਤਾ ਦਿੱਤਾ ਰੱਬ ਨੇ ਇਹ ਬੰਦਾ ਸਾਰੀ ਜ਼ਿੰਦਗੀ ਨਾਮ ਨਹੀਂ ਜਪ ਸਕੇਗਾ। ਪਰ ਵਕੀਲ ਬੜੇ ਤਕੜੇ ਹੁੰਦੇ ਨੇ, ਸਤਿਗੁਰੂ ਸਾਡੇ ਬੈਸੀਠ ਨੇ, ਵਕੀਲ ਨੇ, ਰੋਂਦੇ ਪਿੱਟ ਦੇ ਮਹਾਰਾਜ ਕੋਲ ਆ ਗਏ, ਮਹਾਰਾਜ ਸਾਡੇ ਤਾਂ ਮੱਥੇ ਤੇ ਨਾਮ ਨਹੀਂ ਲਿਖਿਆ ਰੱਬ ਨੇ। ਅਗਲੀ ਪੰਗਤੀ ਸਤਿਗੁਰੂ ਨੇ ਲਿਖਤੀ, ਪਰ ਜੇ ਸੰਗਤ ਵਿੱਚ ਆਵੇਗਾ ਤਾਂ ਨਾਮ ਨਾਲ ਜੁੜ ਜਾਵੇਗਾ। ਇਹ ਪੰਗਤੀ ਜਿਹੜੀ ਲਿਖਵਾਉਣੀ ਹੈ ਇਹ ਪਾਤਸ਼ਾਹ ਨੇ ਇੱਥੇ ਲਿਖਣੀ ਹੈ, ਔਰ ਮੱਥਾ ਟੇਕਣ ਵੇਲੇ ਲਿਖ ਦਿੰਦੇ ਨੇ, ਔਰ ਸਾਡੀ ਸ਼ਰਧਾ ਦੇ ਮੁਤਾਬਕ ਜੇ ਪੂਰੇ ਪਿੱਛੇ ਪੈ ਜਾਵੇ ਮੈਂ ਤਾਂ ਲਿਖਾਉਣਾ ਹੀ ਲਿਖਾਉਣਾ ਬਸ, ਫਿਰ ਲਿਖ ਵੀ ਦਿੰਦੇ ਨੇ। ਪਹਿਲਾਂ ਦੇਖਦੇ ਵੀ ਨੇ ਵੀ ਕਿੰਨੇ ਕੁ ਤਰਲੇ ਕਰਦਾ, ਕਿੰਨੀਆਂ ਕੁ ਮਿਹਨਤਾਂ ਕਰਦਾ। ਜੇ ਦੇਖਣ ਵੀ ਇਹ ਤਾਂ ਬਿਲਕੁਲ ਹੀ ਸੱਚਾ, ਮਗਰ ਪੈ ਗਿਆ ਹੁਣ ਹੈ ਮੇਰਾ ਗਇਆ ਕਸੋਟਾ ਲੱਦਾ, ਜਾਨੀ ਕੋ ਜਾਨੀ ਮਿਲਾ ਦੇ। ਛੇਵੇਂ ਪਾਤਸ਼ਾਹ ਮਹਾਰਾਜ ਦੇ ਸਾਹਮਣੇ ਬੈਠ ਗਿਆ ਮੁਸਲਮਾਨ ਫਕੀਰ ਸ੍ਰੀ ਹਰਗੋਬਿੰਦਪੁਰ ਸਾਹਿਬ। ਮਹਾਰਾਜ ਉਹ ਦੀਵਾਨ ਸਜੇ ਹੋਏ ਨੇ ਜਿਵੇਂ ਹੁਣ ਸਜੇ ਹੋਏ ਨੇ, ਉਹ ਬਿਲਕੁਲ ਜਿਵੇਂ ਦਰਵਾਜ਼ੇ ਦੇ ਬਾਹਰ ਬੈਠ ਗਿਆ। ਜਾਨੀ ਕੋ ਜਾਨੀ ਮਿਲਾ ਦੇ, ਜਾਨੀ ਕੋ ਜਾਨੀ ਮਿਲਾ ਦੇ। ਮਹਾਰਾਜ ਕਹਿੰਦੇ ਇਹਨੇ ਕੀ ਕੰਨ ਖਾਧੇ ਨੇ, ਇੱਥੇ ਕੰਧ ਕੱਢ ਦਿਓ ਸਾਹਮਣੇ ਦੇ। ਕੰਧ ਕੱਢ ਦਿੱਤੀ, ਬਰਸਾਤ ਬੜੀ ਆਈ, ਧੁੱਪ ਬੜੀ ਪਈ, ਨਹੀਂ ਉਹਨੂੰ ਕੋਈ ਫਰਕ ਪਿਆ, ਲੰਗਰ ਨਹੀਂ ਛਕਦਾ, ਸੌਂਦਾ ਨਹੀਂ ਹੈ। 24 ਘੰਟੇ ਹਰ ਮਿੰਟ ਬਾਅਦ ਜਾਨੀ ਕਿਉਂ ਜਾਨੀ ਮਿਲਾ ਦੇ। ਅਖੀਰ ਸਿਆਣਿਆਂ ਸਿੰਘਾਂ ਨੇ ਬੇਨਤੀ ਕੀਤੀ, ਮਹਾਰਾਜ ਉਹ ਕੀ ਕਹਿੰਦਾ ਉਹਦੀ ਵੀ ਸੁਣ ਲਓ, ਕਈ ਦਿਨ ਹੋ ਗਏ ਭੁੱਖਾ ਬੈਠਾ, ਸੁੱਤਾ ਨਹੀਂ ਹੈ। ਮਹਾਰਾਜ ਕਹਿੰਦੇ ਉਹ ਕਹਿੰਦਾ ਆਤਮਾ ਤੇ ਪਰਮਾਤਮਾ ਦਾ ਮਿਲਾਪ ਕਰਵਾ ਦੇ। ਕਹਿੰਦੇ ਜਾਓ ਉਹਨੂੰ ਕਹਿ ਜੇ ਆਤਮਾ ਪਰਮਾਤਮਾ ਦਾ ਮਿਲਾਪ ਚਾਹੁੰਦਾ। ਫਿਰ ਬਿਲਕੁਲ ਨਾਲ ਹੀ ਉੱਥੇ ਬਿਆਸ ਦਰਿਆ ਚੱਲਦਾ। ਮਹਾਰਾਜ ਕਹਿੰਦੇ ਉਹਨੂੰ ਕਹੋ ਜਾ ਕੇ ਦਰਿਆ ਛਾਲ ਮਾਰ ਦੇਵੇ। ਫਿਰ ਕਿਸੇ ਸਿੰਘ ਨੇ ਜਾ ਕੇ ਕਿਹਾ, ਮਹਾਰਾਜ ਕਹਿੰਦੇ ਦਰਿਆ ਛਾਲ ਮਾਰ ਦੇ। ਬਸ ਉਹਨੂੰ ਤਾਂ ਹੁਕਮ ਦੀ ਲੋੜ ਸੀ, ਉਹ ਤਾਂ ਉੱਠ ਕੇ ਦੌੜ ਕੇ ਜਾ ਕੇ ਛਾਲ ਮਾਰ ਦਿੱਤੀ। ਭਰਿਆ ਹੋਇਆ ਦਰਿਆ, ਬਰਸਾਤਾਂ ਦੇ ਦਿਨ ਸਨ। ਸਿੰਘ ਕਹਿਣ ਲੱਗੇ ਮਹਾਰਾਜ ਉਹ ਤਾਂ ਦਰਿਆ ਛਾਲ। ਮਹਾਰਾਜ ਕਹਿੰਦੇ ਉਹ ਕੱਢੋ ਕੱਢੋ ਜਾ ਕੇ, ਮੈਂ ਤਾਂ ਵੈਸੇ ਕਿਹਾ ਭੱਜ ਕੇ ਜਾ ਕੇ ਛਾਲਾਂ ਮਾਰੀਆਂ, ਕੱਢ ਕੇ ਮਹਾਰਾਜ ਦੇ ਕੋਲ ਲਿਆ ਬਿਠਾਏ। ਬੇਸੁੱਧੀ ਵਿੱਚ ਕਹਿੰਦਾ ਜਾਨੀ ਕੋ ਜਾਨੀ ਮਿਲਾ ਦੇ। ਮਹਾਰਾਜ ਨੇ ਕਿਰਪਾ ਦ੍ਰਿਸ਼ਟੀ ਨਾਲ ਤੱਕਿਆ, ਅੱਖਾਂ ਖੁੱਲੀਆਂ ਥੋੜੀਆਂ ਜਿਹੀਆਂ, ਕਹਿੰਦੇ ਕੀ ਮੰਗਦਾ ਜਾਨੀ? ਉਹ ਫਕੀਰ ਕੀ ਮੰਗਦਾ? ਕਹਿੰਦੇ ਜਾਨੀ ਕੋ ਜਾਨੀ ਮਿਲਾ ਦੇ। ਮਹਾਰਾਜ ਨੇ ਉਹਦੀਆਂ ਅੱਖਾਂ ਵਿੱਚ ਅੱਖਾਂ ਪਾ ਕੇ ਕਹਿੰਦੇ ਕਿਰਪਾ ਕਟਾਖ ਅਵਲੋਕਨ ਕੀਨੋ ਦਾਸ ਕਾ ਦੁੱਖ ਵਿਦਾਰਿਓ। ਮਹਾਰਾਜ ਕਹਿ ਲੈ ਜਾਨੀ ਕੋ ਜਾਨੀ ਮਿਲਾ ਦਿੱਤਾ, ਲੈ ਫੜ ਆਤਮਾ ਪਰਮਾਤਮਾ ਇੱਕ ਕਰਤੀ, ਬ੍ਰਹਮ ਗਿਆਨ ਦੇ ਦਿੱਤਾ। ਇਸ ਕਰਕੇ ਸਤਿਗੁਰੂ ਮਹਾਰਾਜ ਕਹਿੰਦੇ ਤੁਹਾਡੇ ਕੋਈ ਬਸ ਨਹੀਂ, ਤੁਸੀਂ ਕੋਈ ਮਾੜੇ ਮੋਟੇ ਉੱਦਮ ਕਰ ਲਓ, ਕੋਈ ਢੀਠਤਾ ਹੀ ਫੜ ਲਓ। ਪਾਵੋ ਦਾਨ ਢੀਠ ਹੋਏ ਮੰਗੋ ਮੁੱਖ ਲਾਗੈ ਸੰਤਰੇ ਨਾਰੇ, ਕੋਈ ਹੱਠ ਕਰਕੇ ਬੈਠ ਜਾਓ। ਮਹਾਰਾਜ ਮੈਂ ਨਹੀਂ ਜਾਂਦਾ ਇੱਥੋਂ, ਮੈਂ ਤਾਂ ਅੱਜ ਨਾਮ ਲੈ ਕੇ ਹੀ ਜਾਣਾ। ਮਹਾਰਾਜ ਕਹਿੰਦੇ ਇਹ ਨਿਕਲਿਆ ਜੋ ਉਹਦਾ ਸੂਰਮਾ, ਬਾਕੀ ਤਾਂ ਭੱਜ ਗਏ ਕੰਮਾਂ ਕਾਰਾਂ ਤੇ, ਕੋਈ ਕਿਧਰੇ ਕੋਈ ਕਿਧਰੇ। ਤੂੰ ਬੈਠਾ ਅੱਜ ਅੱਜ ਘਰ ਨਹੀਂ ਗਿਆ, 12:00 ਭੱਜ ਗਿਆ, 2:00-4:00 ਭੱਜ ਗਏ, ਬਈ ਤੂੰ ਘਰ ਨਹੀਂ ਗਿਆ। ਮੈਂ ਤਾਂ ਇੱਥੋਂ ਨਾਮ ਲੈ ਕੇ ਹੀ ਜਾਣਾ ਜੀ, ਮੈਂ ਨਹੀਂ ਜਾਣਾ ਘਰ। ਹੁਣ ਮਹਾਰਾਜ ਨੇ ਸੋਚਿਆ ਵੀ ਇਹ ਤਾਂ ਮਗਰ ਬਾਲ ਬੱਚੇ ਵੀ ਨੇ, ਕੰਮ ਕਾਰ ਵੀ ਹੈ, ਇਹ ਤਾਂ ਇੱਥੇ ਬਹਿ ਗਿਆ ਡੇਰੇ ਲਾ ਕੇ। ਤਾਂ ਸਤਿਗੁਰੂ ਫੇਰ ਨਾਮ ਦੇ ਦਿੰਦੇ ਨੇ ਕਿ ਮਹਾਰਾਜ ਕਹਿੰਦੇ ਇਹ ਪੱਕਾ ਬੰਦਾ ਬਈ, ਇਹ ਨਹੀਂ ਹਿੱਲਣ ਵਾਲਾ ਇੱਥੋਂ। ਤਾਂ ਮਹਾਰਾਜ ਕਹਿੰਦੇ ਨੇ ਇੱਕ ਨਾ ਨੂੰ ਤੂੰ ਮੇਲ ਲਹਿ, ਇੱਕ ਆਪਹੁ ਤੁਧ ਖਵਾਇਆ। ਇੱਕ ਨਾ ਨੂੰ ਮੇਲ ਲੈਂਦੇ ਹੋ, ਸੰਗਤ ਵਿੱਚ ਬਿਠਾ ਲੈਂਦੇ ਹੋ, ਇੱਕ ਨੂੰ ਇਹੋ ਜਿਹਾ ਖੁਆਰ ਕਰਦੇ ਹੋ, ਬਾਹਰੋਂ ਬਾਹਰੋਂ ਹੀ ਭੱਜ ਜਾਂਦਾ, ਉਹ ਨਹੀਂ ਅੰਦਰ ਆਉਂਦਾ ਮਹਾਰਾਜ ਕੋਲੇ। ਗੁਰ ਕਿਰਪਾ ਤੇ ਜਾਣਿਆ ਜਿੱਥੇ ਤੁਧ ਆਪ ਬੁਝਾਇਆ। ਗੁਰੂ ਸਾਹਿਬ ਜੀ ਦੀ ਕਿਰਪਾ ਨਾਲ ਹੀ ਜਾਣਿਆ ਜਿੱਥੇ, ਜਿਸ ਹਿਰਦੇ ਵਿੱਚ ਤੁਸੀਂ ਆਪ ਇੱਕਦਮ ਬੁਝਾ ਦਿੱਤਾ, ਸਮਝਾ ਦਿੱਤਾ, ਇੱਕਦਮ ਦਿਮਾਗ ਦੇ ਅੰਦਰ ਗੱਲ ਆ ਜਾਂਦੀ। ਸਕੂਟਰ ਤੇ ਆਇਆ ਲੜਕਾ ਮੋਤੀ ਬਾਗ ਗੁਰਦੁਆਰੇ, ਰੋਜ਼ ਆਪਣੀ ਮਾਤਾ ਨੂੰ ਬਾਹਰ ਉਤਾਰ ਕੇ ਭਜਾ ਕੇ ਸਕੂਟਰ ਜਾ, ਲੈ ਮਾਂ ਤੂੰ ਕਥਾ ਸੁਣ, ਮੈਂ ਆਇਆ, ਮੈਂ ਜਰਾ ਵਰਜਿਸ਼ ਕਰਿਆ ਵਾਂ ਤੇ ਮੈਂ ਫਿਰ ਤੈਨੂੰ ਆ ਕੇ ਲੈ ਕੇ ਜਾਂਦਾ। ਇੱਕ ਦਿਨ ਵਰਜਿਸ਼ ਔਫ ਸੀ ਉਹਨਾਂ ਦੀ, ਕਹਿੰਦਾ ਚਲੋ ਅੱਜ ਮਾਂ ਮੈਂ ਵੀ ਕਥਾ ਸੁਣਦਾ। ਬਸ ਉਹ ਕਥਾ ਕਾਹਦੀ ਸੁਣੀ, ਉਹ ਉੱਥੇ ਹੀ ਪੱਕਾ ਹੋ ਗਿਆ ਮੁੜ ਕੇ। ਕਹਿੰਦਾ ਹੁਣ ਨਹੀਂ ਮਾਂ ਮੈਂ ਤੈਨੂੰ ਛੱਡ ਕੇ ਜਾਂਦਾ, ਤੂੰ ਕਥਾ 'ਚ ਆਈ ਨਾ ਆਈ ਮੈਂ ਆਊਂ। ਕਿਉਂ? ਗੁਰ ਕਿਰਪਾ ਤੇ ਜਾਣਿਆ ਜਿੱਥੇ ਤੁਧ ਆਪ ਬੁਝਾਇਆ। ਉਹ ਜਿਸ ਹਿਰਦੇ ਵਿੱਚ ਆਪ ਸਮਝਾਉਣ ਦਾ, ਉਹ ਮੂਰਖਾ ਕਥਾ ਸੁਣ ਬੈਠ ਕੇ ਕਿਉਂ ਭੱਜਿਆ ਜਾਂਦਾ ਉੱਧਰ ਨੂੰ? ਗੱਲ ਤਾਂ ਬਈ ਸਹੀ ਹੈ, ਸਾਰੀ ਜ਼ਿੰਦਗੀ ਇਹ ਖਾਣੇ ਪੀਣੇ ਹੱਸਣੇ ਸੌਣੇ 'ਚ ਜ਼ਿੰਦਗੀ ਗੁਜ਼ਾਰ ਦਿੱਤੀ। ਮਹਾਰਾਜ ਨੇ ਕਥਾ ਵੱਲ ਲਾ ਦਿੱਤਾ ਹੈ, ਸਹਿਜੇ ਹੀ ਸੱਚ ਸਮਾਇਆ। ਜਿਹੜਾ ਗੁਰਾਂ ਦੀ ਕਥਾ ਸੁਣੇ, ਗੁਰਬਾਣੀ ਦੀ ਸੁਣ, ਹਰ ਕਥਾ ਉਤਾਰੀ ਮੈਲ, ਮਹਾਂ ਪੁਨੀਤ ਭਏ ਸੁਖ ਸੈਲ। ਮਹਾਰਾਜ ਕਹਿੰਦੇ ਉਹ ਸਹਿਜੇ ਹੀ ਹੌਲੀ ਹੌਲੀ ਸੱਚੇ ਨਾਮ ਦੇ ਵਿੱਚ ਸਮਾ ਜਾਂਦਾ ਹੈ, ਕਿਉਂਕਿ ਕਥਾ ਮਾਤਾ ਹੈ। ਮਾਂ ਆਪਣੀ ਗੋਦੀ 'ਚ ਬਿਠਾ ਕੇ ਪੁੱਤ ਨੂੰ ਕਹਿੰਦੀ, ਪੁੱਤ ਕਹਿ ਪਿਆਰ ਨਾਲ, ਵਾਹਿਗੁਰੂ ਵਾਹਿਗੁਰੂ। ਵਾਹਿਗੁਰੂ।
ਪਹਿਲੇ ਪਾਤਸ਼ਾਹ ਗੁਰੂ ਨਾਨਕ ਦੇਵ ਜੀ ਸਲੋਕ ਬਖਸ਼ਿਸ਼ ਕਰ ਰਹੇ ਨੇ, ਦੁੱਖ ਦਾਰੂ ਸੁੱਖ ਰੋਗ ਭਇਆ। ਸੰਸਾਰੀ ਜਿਹੜੇ ਸਵਾਦ ਨੇ, ਰਸ ਕਸ ਨੇ, ਇਹਨਾਂ ਦੇ ਜਿਹੜੇ ਸੁੱਖ ਨੇ, ਇਹਨਾਂ ਕਰਕੇ ਰੋਗ ਪੈਦਾ ਹੁੰਦਾ। ਸੰਤ ਮਹਾਤਮਾ ਜਤੀ ਸਤੀ ਸੰਤੋਖੀ ਪੁਰਸ਼ ਜਿਹੜੇ ਹੁੰਦੇ ਨੇ, ਉਹਨਾਂ ਨੂੰ ਰੋਗ ਨਹੀਂ ਲੱਗਦਾ ਛੇਤੀ ਛੇਤੀ। ਗ੍ਰਿਸਤੀਆਂ ਨੂੰ ਰੋਗ ਜ਼ਿਆਦਾ ਲੱਗ ਜਾਂਦੇ ਨੇ, ਕਿਉਂਕਿ ਸਵਾਦੂ ਹੋ ਜਾਂਦੇ ਨੇ। ਹਰ ਚੀਜ਼ ਦੇ ਸਵਾਦ, ਖਾਣੇ ਪੀਣੇ ਪਹਿਰਨੇ, ਹਰ ਪਾਸੇ ਨੂੰ ਹੀ। ਮਹਾਰਾਜ ਕਹਿੰਦੇ ਇਹ ਹੌਲੀ ਹੌਲੀ ਕਾਮ ਕ੍ਰੋਧ ਕਾਇਆ ਕਉ ਗੱਲ ਹੈ, ਜਿਉਂ ਕੰਚਨ ਸੁਹਾਗਾ ਢਲ ਹੈ। ਇਹ ਸਰੀਰ ਨੂੰ ਕਾਮ ਕ੍ਰੋਧ ਨੂੰ ਗਾਲਦੇ ਰਹਿੰਦੇ ਨੇ, ਲੋਭ ਮੋਹ ਹੰਕਾਰ ਵੀ ਗਾਲਦੇ ਰਹਿੰਦੇ ਨੇ। ਮਹਾਰਾਜ ਕਹਿੰਦੇ ਇਹਨੂੰ ਸਮਝ ਨਹੀਂ ਪੈਂਦੀ ਇਸ ਗੱਲ ਦੀ, ਇਸ ਕਰਕੇ ਹੌਲੀ ਹੌਲੀ ਹੌਲੀ। ਪਹਿਲਾਂ ਤਾਂ ਜਵਾਨੀ ਵਿੱਚ ਬੜੇ ਸੁੱਖ ਮਾਣੇ, ਉਹੀ ਸੁੱਖ ਹੁਣ ਦੁੱਖ ਰੂਪ ਵਿੱਚ ਬਦਲ ਗਏ, ਬਿਮਾਰੀ ਬਣ ਗਏ। ਹੁਣ ਸਤਿਗੁਰੂ ਮਹਾਰਾਜ ਕਹਿੰਦੇ ਜਦੋਂ ਇਹਨੂੰ ਦੁੱਖ ਲੱਗਿਆ, ਪਹਿਲਾਂ ਤਾਂ ਇਹਨੇ ਸੰਸਾਰ ਦੇ ਸਵਾਦ ਲਏ ਜਦੋਂ, ਕਦੇ ਵਾਹਿਗੁਰੂ ਨੇ ਕਿਹਾ। ਹੁਣ ਜਦ ਇਹਨੂੰ ਦੁੱਖ ਲੱਗਿਆ, ਦੁੱਖ ਲੱਗ ਗਏ ਤਾਂ ਆਰਾਮ ਪੁਕਾਰਾ ਹੈ। ਜਦੋਂ ਇਹਨੂੰ ਦੁੱਖ ਲੱਗਿਆ ਤਾਂ ਵਾਹਿਗੁਰੂ ਕਿਹਾ, ਜਦੋਂ ਵਾਹਿਗੁਰੂ ਕਿਹਾ ਉਹ ਵਾਹਿਗੁਰੂ ਇਹਦੇ ਦਾਰੂ ਬਣ ਗਈ। ਵਾਹਿਗੁਰੂ ਦੀ ਦਾਰੂ ਖਾਧੀ ਤਾਂ ਇਹਦਾ ਦੁੱਖ ਦੂਰ ਹੋਇਆ। ਜਿਹੜਾ ਸੁੱਖਾਂ ਵਿੱਚੋਂ ਦੁੱਖ ਨੇ ਜਨਮ ਲਿਆ ਹੈ, ਤਾਂ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਜਾ ਸੁੱਖ, ਜਦੋਂ ਸੁੱਖ ਮਿਲਿਆ, ਆਤਮਕ ਆਨੰਦ ਆਇਆ, ਤਾਮ ਨਾ ਹੋਈ। ਕਹਿੰਦੇ ਤਾਮ ਫੇਰ ਜਿਹੜੀ ਆ ਨਾ, ਫੇਰ ਰੋਗ ਨਾ ਹੋਇਆ, ਤਾਮ ਨਾ ਹੋਈ। ਤਾਮ ਤਦੋਂ ਫਿਰ ਨਾ ਰੋਗ ਹੋਇਆ ਜਦੋਂ ਆਤਮਕ ਆਨੰਦ ਆਇਆ। ਹੈ ਤਾਂ ਉਹ ਵੀ ਸੁਖੀ ਹੈ, ਆਤਮਕ ਆਨੰਦ ਵੀ ਸੁਖੀ ਹੈ। ਹੈ ਤਾਂ ਦੁਨਿਆਵੀ ਸੁੱਖ ਵੀ ਸੁਖੀ ਹੈ, ਜਿਹੜੇ ਮਾਇਆਵੀ ਸੁੱਖ ਨੇ ਇਹਨਾਂ ਵਿੱਚ ਰੋਗ ਹੈ, ਜਿਹੜਾ ਆਤਮਕ ਆਨੰਦ ਹੈ ਇਹਨਾਂ ਵਿੱਚ ਰੋਗ ਨਹੀਂ ਹੈ। ਤਾਂ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਦੁੱਖ ਦਾਰੂ ਸੁੱਖ ਰੋਗ ਭਇਆ, ਜਾ ਸੁੱਖ ਤਾਮ ਨਾ ਹੋਈ। ਤੂੰ ਕਰਤਾ ਕਰਨਾ, ਹੇ ਅਕਾਲ ਪੁਰਖ ਵਾਹਿਗੁਰੂ ਤੂੰ ਕਰਤਾ ਹੈ ਸਾਰੀ ਸ੍ਰਿਸ਼ਟੀ ਦਾ, ਸਾਰਾ ਕੁਝ ਕਰਨ ਵਾਲਾ ਹੈ। ਮੈਂ ਨਾ ਹੀ, ਮੈਂ ਤਾਂ ਕੁਛ ਵੀ ਨਹੀਂ ਹਾਂ ਜੀ। ਇੱਥੇ ਪਾਠ ਇਕੱਠਾ ਨਹੀਂ ਕਰਦਾ ਕਿ ਤੂੰ ਕਰਤਾ ਕਰੁਣਾ ਮੈਂ ਨਾ ਹੀ। ਕਰੁਣਾ, ਉਹ ਕਰੁਣਾ ਮੈਂ ਇੱਕ ਵੱਖਰਾ ਪਾਠ ਹੁੰਦਾ ਹੈ। ਕਰੁਣਾ ਮਾਇਆ, ਕਿਰਪਾ ਦਾ ਸਰੂਪ, ਉਹ ਇੱਕ ਵੱਖਰਾ ਹੈ। ਇੱਥੇ ਹੈ ਤੂੰ ਕਰਤਾ ਕਰਨਾ, ਇਹ ਵੱਖਰਾ, ਮੈਂ ਨਾ ਹੀ। ਮੈਂ ਕੁਛ ਵੀ ਨਹੀਂ ਕਰਨ ਜੋਗਾ ਹਾਂ ਜੀ, ਤੁਸੀਂ ਹੀ ਕਰਤੇ ਹੋ, ਤੁਸੀਂ ਹੀ ਕਾਰਨ ਕਰਨ ਵਾਲੇ। ਜਾ ਹਉ ਕਰੀ ਨਾ ਹੋਈ। ਜੇ ਮੈਂ ਹੰਗਤਾ ਦੇ ਸਹਿਤ ਕੋਈ ਕਰਮ ਕਰਦਾ ਵੀ ਹਾਂ ਤਾਂ ਉਹ ਮੇਰੇ ਕੋਲੋਂ ਹੁੰਦਾ ਹੀ ਨਹੀਂ ਹੈ। ਜੇ ਮੈਂ ਹੰਗਤਾ ਛੱਡ ਕੇ ਕਰਦੇ ਹਾਂ ਫਿਰ ਤਾਂ ਤੁਸੀਂ ਆਪ ਹੀ ਆ ਗਏ, ਫਿਰ ਤਾਂ ਕੰਮ ਝਟਪਟ ਹੋ ਜਾਂਦਾ। ਜਦੋਂ ਹਉਂ ਦੇ ਸਹਿਤ ਕੋਈ ਕਰਮ ਕਰਦੇ ਹਾਂ ਤਾਂ ਨਹੀਂ ਹੁੰਦਾ, ਹੰਕਾਰ ਵਿੱਚ ਆ ਕੇ ਕਰਮ ਨਹੀਂ ਹੁੰਦਾ। ਜਦੋਂ ਹੰਕਾਰ ਦਾ ਤਿਆਗ ਕਰ ਦਿੱਤਾ ਤਦੋਂ ਹੀ ਕਰਮ ਹੋ ਗਿਆ। ਕਿਉਂਕਿ ਜਦੋਂ ਆਪਾਂ ਹੰਕਾਰ ਕੀਤਾ ਕਿ ਮੈਂ ਆਪੇ ਕਰ ਲਵਾਂਗਾ ਤਦੋਂ ਉਹ ਕੰਮ ਨਹੀਂ ਹੁੰਦਾ। ਜਦੋਂ ਬਿਲਕੁਲ ਹਾਰ ਹੰਭ ਕੇ ਥੱਕ ਕੇ ਬੈਠ ਗਏ ਵੀ ਮੈਥੋਂ ਤਾਂ ਹੁੰਦਾ ਨਹੀਂ, ਇਹ ਵਾਹਿਗੁਰੂ ਤੂੰ ਹੀ ਕਰਾਓ ਹੁਣ, ਫਿਰ ਵਾਹਿਗੁਰੂ ਆਪ ਹੀ ਕਿਰਪਾ ਕਰਕੇ ਉਹ ਕਾਰਜ ਕਰਾਉਂਦੇ ਨੇ। ਬਲਿਹਾਰੀ ਕੁਦਰਤ ਵਸਿਆ, ਕੁਦਰਤ ਦੇ ਵਿੱਚ ਵਸਿਆ ਹੋਇਆ ਹੈ ਵਾਹਿਗੁਰੂ, ਉਹ ਤੋਂ ਬਲਿਹਾਰ ਜਾਈਏ, ਸਾਹਮਣੇ ਨਹੀਂ ਨਜ਼ਰ ਆਉਂਦਾ। ਕੁਦਰਤ ਦੇ ਵਿੱਚ ਵਸਿਆ ਹੋਇਆ ਦਿਖਦਾ ਹੈ, ਦੇਖਣ ਦਾ ਯਤਨ ਕਰੋ। ਮਹਾਰਾਜ ਕਹਿੰਦੇ ਥੋੜ੍ਹਾ ਥੋੜ੍ਹਾ ਅਭਿਆਸ ਵੀ ਕਰੋ। ਜਿਵੇਂ ਆ ਬੰਦੇ ਤੁਰੇ ਫਿਰਦੇ ਨੇ, ਕਾਹਦੇ ਆਸਰੇ ਤੁਰੇ ਫਿਰਦੇ ਨੇ? ਇਹ ਜਿਹੜਾ ਸਰੀਰ ਹੈ ਇਹ ਤਾਂ ਕੁਦਰਤ ਹੈ, ਜਿਹੜੇ ਦਰਖਤ ਨੇ ਇਹ ਵੀ ਕੁਦਰਤ ਹੈ, ਪੰਛੀ ਵੀ, 84 ਲੱਖ ਜੂਨ ਵੀ, ਆਕਾਸ਼, ਤਾਰੇ, ਚੰਦਰਮਾ, ਸੂਰਜ, ਧਰਤੀਆਂ, ਹਰ ਚੀਜ਼ ਕੁਦਰਤ ਹੈ, ਪੌਣ ਪਾਣੀ ਬੈਸੰਤਰ ਕੁਦਰਤ ਹੈ। ਪਰ ਮਹਾਰਾਜ ਕਹਿੰਦੇ ਇਹਦੇ ਅੰਦਰ ਜਿਹੜੀ ਸੱਤਾ ਕੰਮ ਕਰਦੀ ਹੈ ਉਹ ਪਰਮਾਤਮਾ ਹੀ ਹੈ। ਇਸ ਕਰਕੇ ਪਰਮਾਤਮਾ ਥੋੜ੍ਹਾ ਜਿਹਾ ਓਹਲਾ ਰੱਖ ਕੇ ਨਜ਼ਰ ਤਾਂ ਆਉਂਦੇ ਨੇ, ਪਰ ਗੁਰੂ ਨਾਨਕ ਦੇਵ ਜੀ ਨੂੰ ਆਏ ਨੇ। ਗੁਰੂ ਨਾਨਕ ਦੇਵ ਜੀ ਕਹਿੰਦੇ ਬਲਿਹਾਰੀ ਕੁਦਰਤ ਵਸਿਆ। ਜਦ ਭਗਤ ਨਾਮਦੇਵ ਜੀ ਨੇ ਰੱਬ ਤੋਂ ਘੋੜੀ ਮੰਗ ਲਈ, ਪਰਮਾਤਮਾ ਨੇ ਰੂਪ ਧਾਰਨ ਕੀਤਾ, ਮੰਗੋਲ ਬਣ ਗਏ, ਪਠਾਨ ਦਾ ਰੂਪ ਧਾਰਨ ਕਰਕੇ। ਹੁਣ ਕੁਦਰਤ ਰੂਪ ਬਣਾ ਕੇ ਅਤੇ ਵਿੱਚ ਕਾਦਰ ਬੈਠ ਕੇ ਘੋੜੇ ਨੂੰ ਲੈ ਕੇ, ਘੋੜੀ ਲੈ ਕੇ ਤੁਰਿਆ ਜਾਂਦਾ। ਘੋੜੀ ਸੂ ਪਈ ਜਿੱਥੇ ਨਾਮਦੇਵ ਜੀ ਕੱਪੜੇ ਧੋਂਦੇ ਨੇ, ਆਵਾਜ਼ ਮਾਰ ਕੇ ਕਹਿੰਦੇ ਹੇ ਸ਼ਿੰਬੇ ਹਾਏ ਉਠਾਓ ਬਛੇਰਾ। ਨਾਮਦੇਵ ਜੀ ਵਿਚਾਰੇ ਭੱਜੇ ਆਏ, ਬਛੇਰਾ ਉਠਾਇਆ, ਲੈ ਕੇ ਚੱਲੋ। ਨਾਮਦੇਵ ਜੀ ਬਿਰਧ ਅਵਸਥਾ ਵਿੱਚ ਸਨ, ਪਰਮਾਤਮਾ ਆਏ ਪਠਾਨ ਦਾ ਰੂਪ ਧਾਰਨ ਕਰਕੇ, ਲੰਬੇ ਲੰਬੇ ਡੰਗ ਭਰਦੇ ਅੱਗੇ ਨੂੰ ਵੱਧਦੇ ਤੁਰੇ ਜਾਣ। ਉਹ ਕਹਿੰਦੇ ਜਲਦੀ ਆ, ਜਲਦੀ ਕੀ ਹੋ ਗਿਆ ਤੈਨੂੰ, ਹੌਲੀ ਹੌਲੀ ਤੁਰਦਾ। ਹੁਣ ਜਦੋਂ ਬੋਲੇ ਤਾਂ ਨਾਮਦੇਵ ਜੀ ਨੇ ਪਛਾਣ ਲਏ, ਕਿਉਂ ਅੱਗੇ ਕਈ ਵਾਰੀ ਬਚਨ ਬਿਲਾਸ ਹੋਏ ਨੇ। ਨਾਮਦੇਵ ਜੀ ਕਹਿੰਦੇ ਪਰਮੇਸ਼ਰ ਕਿੱਧਰ ਆ ਗਿਆ ਜੀ, ਹੋਰ ਹੀ ਰੂਪ ਬਣਾ ਕੇ ਆ ਗਏ ਨੇ। ਫਿਰ ਕਹਿੰਦੇ ਮਹਾਰਾਜ ਤੁਸੀਂ ਇੱਥੇ ਕਿੱਥੇ? ਕਹਿੰਦੇ ਤੈਨੂੰ ਆ ਦੇਣ ਆਇਆ, ਤੂੰ ਰੋਜ਼ ਕਹਿੰਦਾ ਮੈਨੂੰ ਘੋੜੀ ਚਾਹੀਦੀ ਆ, ਮੈਂ ਕੱਪੜੇ ਰੱਖ ਕੇ ਉੱਤੇ ਜਾਣੇ ਆ, ਪਹਿਲਾਂ ਤਾਂ ਤੇਰੀ ਟ੍ਰੇਨਿੰਗ ਕਰਾਉਣੀ ਆ, ਪਹਿਲਾਂ ਚੱਕ ਤਾਂ ਬਛੇਰਾ ਜਰਾ। ਉਸ ਵਕਤ ਨਾਮਦੇਵ ਜੀ ਕਹਿੰਦੇ ਮਹਾਰਾਜ ਮੈਂ ਤਾਂ ਘੋੜੀ ਮੰਗੀ ਸੀ, ਤੁਸੀਂ ਮੈਨੂੰ ਚੱਕਣ ਨੂੰ ਦੇ ਤਾ ਬਛੇਰਾ। ਪਰਮੇਸ਼ਰ ਜੀ ਕਹਿੰਦੇ ਉਹ ਨਾਮਦੇਵ ਸਾਰੀ ਜ਼ਿੰਦਗੀ ਤੂੰ ਮੈਥੋਂ ਘੋੜੀ ਘੋੜਾ ਕੁਛ ਨਹੀਂ ਮੰਗਿਆ, ਆ ਹੁਣ ਤੂੰ ਨਵੀਆਂ ਚੀਜ਼ਾਂ ਕਿਉਂ ਮੰਗਦਾ? ਇਹ ਤੂੰ ਕਿਉਂ ਮੇਰੇ ਕੋਲੋਂ ਮੰਗਦਾ? ਹੁਣ ਤੈਨੂੰ ਘੋੜੀ ਰੱਖਣ ਨੂੰ ਫਿਰ ਇੱਕ ਝੌਂਪੜੀ ਚਾਹੀਦੀ ਹੈ, ਫਿਰ ਘੋੜੀ ਨਿਭਾਉਣ ਨੂੰ ਪਾਣੀ ਚਾਹੀਦਾ, ਫਿਰ ਤੈਨੂੰ ਖਰਕਰਾ ਚਾਹੀਦਾ, ਫਿਰ ਤੈਨੂੰ ਘਾਹ ਲਿਆਉਣਾ ਪਏਗਾ। ਤੂੰ ਤਾਂ ਫਿਰ ਮੇਰੇ ਖਿਆਲ 'ਚ 12 ਘੰਟੇ ਘੋੜੀ 'ਤੇ ਹੀ ਲਾਏਗਾ, ਫਿਰ ਤੂੰ ਨਾਮਕਾਜ ਜਪੇਗਾ, ਨਾਮਦੇਵ ਨਾਮ ਤਾਂ ਰਖਾਈ ਫਿਰਦਾ। ਇਸ ਕਰਕੇ ਨਾਮਦੇਵ ਜੀ ਨੂੰ ਸਿੱਖਿਆ ਦੇ ਤੀ ਵੀ ਕੁਛ ਮੰਗਣ ਦੀ ਲੋੜ ਨਹੀਂ। ਕਹਿੰਦੇ ਰੋਟੀ ਤੈਨੂੰ ਮੈਂ ਦੇ ਹੀ ਜਾਣੀ ਹੈ, ਤੂੰ ਮਾੜੇ ਮੋਟੇ ਕੱਪੜੇ ਧੋ ਲਿਆ ਕਰ ਅਤੇ ਅਹੀਆਂ ਜਿਹੀਆਂ ਇੱਛਾਵਾਂ ਨਾ ਕਰਿਆ ਕਰ। ਉਹ ਕਾਦਰ ਕੁਦਰਤ ਦੇ ਵਿੱਚ ਹੀ ਵੱਸ ਕੇ ਦਰਸ਼ਨ ਦਿੰਦਾ ਆਪਾਂ ਨੂੰ, ਪਰ ਆਪਾਂ ਨੂੰ ਮਿਲਦਾ ਜ਼ਰੂਰ ਹੈ ਪਰ ਸਮਝ ਨਹੀਂ ਲੱਗਦੀ ਆਪਾਂ ਨੂੰ। ਤਾਂ ਤੇ ਨਾਮਦੇਵ ਜੀ ਨੇ ਤਾਂ ਦੇਖੋ ਜਾਨਵਰਾਂ ਵਿੱਚੋਂ ਉਹਨੂੰ ਪ੍ਰਗਟ ਕਰ ਲਿਆ। ਆਪਾਂ ਚੰਗੇ ਭਲੇ ਸਾਹਮਣੇ ਬੈਠੇ ਬੰਦੇ 'ਚੋਂ ਨਹੀਂ ਦੇਖ ਸਕਦੇ ਉਹਨੂੰ। ਗੁਰੂ ਗ੍ਰੰਥ ਸਾਹਿਬ ਵਿੱਚ ਆਪਾਂ ਨੂੰ ਰੱਬ ਨਹੀਂ ਦਿਖਦਾ, ਨਾਮਦੇਵ ਜੀ ਨੇ ਸੱਪਾਂ ਵਿੱਚੋਂ ਕੱਢ ਲਿਆ ਉਹਨੂੰ, ਕੁੱਤਿਆਂ 'ਚੋਂ ਕੱਢ ਲਿਆ। ਹਰ ਜਗ੍ਹਾ 'ਤੇ ਕਹਿੰਦੇ ਤੂੰ ਇੱਥੇ ਵੀ ਹੈ, ਤੂੰ ਇੱਥੇ ਵੀ ਹੈ, ਹਰ ਜਗ੍ਹਾ 'ਤੇ ਉਹਨਾਂ ਨੂੰ ਦੇ ਬਲਿਹਾਰੀ ਕੁਦਰਤ ਵਸਿਆ, ਤੇਰਾ ਅੰਤ ਨਾ ਜਾਈ ਲਖਿਆ, ਹੇ ਵਾਹਿਗੁਰੂ ਜੀ ਤੁਹਾਡਾ ਅੰਤ ਨਹੀਂ ਜਾਣਿਆ ਜਾ ਸਕਦਾ। ਧੰਨ ਗੁਰੂ ਨਾਨਕ ਦੇਵ ਜੀ ਕਹਿੰਦੇ ਨੇ ਬਚਨ ਇਹ, ਤੇਰਾ ਅੰਤ ਨਹੀਂ ਵਾਹਿਗੁਰੂ ਜੀ ਪਾਇਆ ਜਾ ਸਕਦਾ। ਵਿਸ਼ਰਾਮ ਦੇ ਕੇ ਫਰਮਾਉਂਦੇ ਨੇ ਜਾਤ ਮਹਿ ਜੋਤ। ਜਾਤ ਜਿਹੜਾ ਅਰਥ ਹੈ, ਜਾਤ ਭਾਵ ਰੰਗ ਬਿਰੰਗੀ ਸ੍ਰਿਸ਼ਟੀ ਜਾਤਾਂ ਵਾਲੀ। ਜਾਤ ਵੈਸੇ ਉਤਪਤੀ ਦਾ ਵਾਚਕ ਹੈ, ਹਉਮੈ ਇਹਾ ਜਾਤ ਹੈ। ਪਹਿਲਾਂ ਵੀ ਆਪਾਂ ਕਰ ਆਏ ਨਾ ਹਉਮੈ ਕਰਮ ਕਮਾਹੇ। ਕਹਿੰਦੇ ਹਉਮੈ ਦੀ ਉਤਪਤੀ ਕਿੱਥੋਂ ਹੁੰਦੀ ਹੈ? ਇਸੇ ਪ੍ਰਕਾਰ ਕਹਿੰਦੇ ਜਿਹੜੀ ਇਹ ਜਾਤ ਹੈ ਨਾ, ਉਤਪਤੀ ਹੈ, ਰੰਗਾਂ ਰੰਗਾਂ ਦੀ ਸ੍ਰਿਸ਼ਟੀ ਬਣਾਈ ਪਰਮਾਤਮਾ ਨੇ, ਜਾਤੀਆਂ ਵਾਲੀ ਸ੍ਰਿਸ਼ਟੀ ਬਣਾਈ ਪਰਮਾਤਮਾ ਨੇ। ਜਾਤ ਮਹਿ ਜੋਤ, ਸਾਰੀਆਂ ਜਾਤਾਂ ਵਿੱਚ ਉਹਦੀ ਉਹ ਜੋਤ ਕੰਮ ਕਰਦੀ ਹੈ। ਜੋਤ ਮਹਿ ਜਾਤਾ, ਜੋਤ ਦੇ ਵਿੱਚ ਉਹਨੂੰ ਜਾਣਿਆ। ਅਕਾਲ ਪੁਰਖ ਵਾਹਿਗੁਰੂ ਦੀ ਜੋਤ ਵਿੱਚ, ਜੋਤ ਜਦੋਂ ਆਤਮਾ ਹੈ, ਆਤਮਾ ਹੀ ਪਰਮਾਤਮਾ ਹੈ, ਸਾਰਿਆਂ ਵਿੱਚ ਅਸੀਂ ਜਾਣ ਲਿਆ, ਸਾਰਿਆਂ ਵਿੱਚ ਆਪ ਹੀ ਬੈਠੇ ਨੇਗੇ। ਅਕਲ ਕਲਾ, ਕਲਪਨਾ ਤੋਂ ਰਹਿਤ, ਦੁਨਿਆਵੀ ਕਲਾ ਤੋਂ ਰਹਿਤ ਜੋ ਅਕਾਲ ਪੁਰਖ ਵਾਹਿਗੁਰੂ ਹੈ, ਇਹ ਅਕਲ ਪਾਠ ਨਹੀਂ ਕਰਨਾ ਹੈ। ਅਕਲ ਥੋੜ੍ਹਾ ਜਿਹਾ ਇਸ ਤਰ੍ਹਾਂ ਬੋਲਣਾ, ਅਕਲ ਅਕਲ ਕਲਾ ਭਰਪੂਰ ਹੈ, ਦੁਨਿਆਵੀ ਕਲਾ